You're with SBS Radio.
SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਨਿੱਘਾ ਜਿਹਾ ਸਵਾਗਤ ਕਰਦੀ ਹਾਂ। ਦੋਸਤੋ, ਪਰਥ ਵਿੱਚ ਹੁਣੇ ਪਿੱਛੇ ਜਿਹੇ 7th ਐਨੂਅਲ ਰਿਮੈਂਬਰੈਂਸ ਸਰਵਿਸ ਫੋਰ ਵੈਸਟਰਨ ਆਸਟ੍ਰੇਲੀਅਨ ਐਨਜ਼ੈਕਸ ਆਫ ਇੰਡੀਅਨ ਓਰੀਜਨ, ਯਾਨੀ ਕਿ ਪੱਛਮੀ ਆਸਟ੍ਰੇਲੀਆ ਦੇ ਭਾਰਤੀ ਮੂਲ ਦੇ ਐਨਜ਼ੈਕਸ ਦੀ ਯਾਦਗਾਰ ਨੂੰ ਸਮਰਪਿਤ ਸਮਾਗਮ ਮਨਾਇਆ ਗਿਆ ਹੈ। ਦੱਸਣਯੋਗ ਹੈ ਕਿ ਵੈਸਟਰਨ ਆਸਟ੍ਰੇਲੀਆ 'ਚ ਸਾਡੇ ਪੰਜਾਬੀ ਐਨਜ਼ੈਕਸ ਦਾ ਇਤਿਹਾਸ ਕਾਫੀ ਪੁਰਾਣਾ ਹੈ, ਅਤੇ ਇਸ ਬਾਰੇ ਹੋਰ ਵਿਸਥਾਰਿਤ ਜਾਣਕਾਰੀ ਦੇਣ ਲਈ ਸਾਡੇ ਨਾਲ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਤੋਂ ਤਰੁਣਪ੍ਰੀਤ ਸਿੰਘ ਹੋਰਾਂ ਨੇ ਰਾਬਤਾ ਪਾਇਆ ਹੈ। ਤਰੁਣਪ੍ਰੀਤ ਹੋਰਾਂ ਬਾਰੇ ਖਾਸ ਗੱਲ ਮੈਂ ਦੱਸਣਾ ਚਾਹਾਂਗੀ ਕਿ ਇਹ ਆਸਟ੍ਰੇਲੀਆ 'ਚ ਪਹਿਲੇ ਆਏ ਪੰਜਾਬੀਆਂ ਦੇ ਇਤਿਹਾਸ 'ਚ ਗੂੜ ਦਿਲਚਸਪੀ ਰੱਖਦੇ ਨੇ, ਅਤੇ ਇੰਨਾ ਹੀ ਨਹੀਂ, ਇਹ ਤਕਰੀਬਨ ਇੱਕ ਦਹਾਕੇ ਤੋਂ ਇਤਿਹਾਸ 'ਚ ਗੁਆਚੇ ਆਸਟ੍ਰੇਲੀਅਨ ਪੰਜਾਬੀਆਂ ਬਾਰੇ ਵੇਰਵੇ, ਦਸਤਾਵੇਜ਼ ਅਤੇ ਜਾਣਕਾਰੀ ਲੱਭ ਕੇ ਆਸਟ੍ਰੇਲੀਆ ਦੇ ਸਿੱਖ ਇਤਿਹਾਸ ਨੂੰ ਉਭਾਰਨ ਲਈ ਨਿਰੰਤਰ ਉਪਰਾਲੇ ਵੀ ਕਰਦੇ ਨੇ। ਆਓ ਉਹਨਾਂ ਨਾਲ ਗੱਲਾਂਬਾਤਾਂ ਦਾ ਸਿਲਸਿਲਾ ਤੋਰਦੇ ਹਾਂ ਅਤੇ ਇਸ ਇਵੈਂਟ ਬਾਰੇ ਹੋਰ ਵਿਸਥਾਰ ਵਿੱਚ ਜਾਣਦੇ ਹਾਂ। ਪ੍ਰੋਗਰਾਮ 'ਚ ਨਿੱਘਾ ਸਵਾਗਤ ਤਰੁਣਪ੍ਰੀਤ ਜੀ।
ਸਤਿ ਸ਼੍ਰੀ ਅਕਾਲ ਜੀ ਸੁਮੀਤ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਤਰੁਣ ਜੀ। ਜਿਹੜਾ ਪ੍ਰੋਗਰਾਮ ਤੁਸੀਂ ਕਰਵਾ ਕੇ ਹਟੇ ਹੋ ਉਸ ਬਾਰੇ ਥੋੜ੍ਹਾ ਚਾਨਣਾ ਪਾਓ।
ਹਾਂਜੀ, ਅਸੀਂ ਇੱਥੇ ਵੈਸਟਰਨ ਆਸਟ੍ਰੇਲੀਆ 'ਚ ਐਸੋਸੀਏਸ਼ਨ ਅਤੇ ਹੋਰ ਜਿਹੜੇ ਵੀ ਪੰਜਾਬੀ ਆਰਗਨਾਈਜੇਸ਼ਨਸ ਨੇ, ਸਿੱਖ ਆਰਗਨਾਈਜੇਸ਼ਨਸ ਨੇ, ਅਸੀਂ ਰਲ ਮਿਲ ਕੇ ਸਿੱਖਾਂ ਦੇ ਇਤਿਹਾਸ ਲੱਭਣ ਦੀ ਕੋਸ਼ਿਸ਼ ਕਰਦੇ ਪਏ ਹਾਂ, ਔਰ ਜਿੰਨਾ ਕੁ ਲੱਭਿਆ ਉਹਨੂੰ ਵੱਧ ਤੋਂ ਵੱਧ ਸਾਰਿਆਂ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸੇ ਇਤਿਹਾਸ ਲੱਭਣ ਦੇ ਦੌਰਾਨ ਮੈਨੂੰ ਇੱਕ ਨਾਂ ਲੱਭਾ ਸੀਗਾ, ਨਯਨ ਸਿੰਘ ਸੈਲਾਨੀ ਜੀ ਦਾ, ਜਿਹੜੇ ਕਿ ਸ਼ਹੀਦ ਹੋਏ ਸੀ ਫਸਟ ਵਰਲਡ ਵਾਰ 'ਚ ਇੱਥੋਂ ਵੈਸਟਰਨ ਆਸਟ੍ਰੇਲੀਆ 'ਚੋਂ। ਅਤੇ ਅਸੀਂ ਉਹਨਾਂ ਦਾ ਸੋਚਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਯਾਦ ਉਹਨਾਂ ਦੀ ਬਰਕਰਾਰ ਰੱਖੀਏ ਅਤੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਇਮੋਰਟਲਾਈਜ਼ ਕਰ ਸਕਦੇ ਹਾਂ। ਅਤੇ ਅਸੀਂ 6 ਸਾਲ ਪਹਿਲੇ ਇਹ ਡਿਸਾਈਡ ਕੀਤਾ ਸੀ ਕਿ ਐਸੋਸੀਏਸ਼ਨ ਵੈਸਟਰਨ ਆਸਟ੍ਰੇਲੀਆ ਨੇ, ਕਿ ਅਸੀਂ ਇੱਕ ਐਨੂਅਲ ਇਵੈਂਟ ਕਰੀਏ ਜਿਹੜਾ ਕਿ ਉਹਨਾਂ ਦੀ ਸ਼ਹਾਦਤ ਦਾ ਦਿਵਸ, ਜੋ ਕਿ 1 ਜੂਨ ਸੀਗਾ 1917, ਉਹਦੇ ਨੇੜੇ ਤੇੜੇ ਦੀ ਕੋਈ ਡੇਟ ਲੱਭ ਕੇ ਉੱਥੇ ਕਰੀਏ। ਤੇ ਸਾਡੇ ਵੈਸਟਰਨ ਆਸਟ੍ਰੇਲੀਆ 'ਚ 1st Monday of June ਪਬਲਿਕ ਹੋਲੀਡੇ ਹੁੰਦਾ ਹੈ, ਤਾਂ ਅਸੀਂ ਡਿਸਾਈਡ ਕਰ ਲਿਆ ਕਿ 1st Saturday of June ਹਰ ਸਾਲ ਅਸੀਂ ਇੱਥੇ ਕਿੰਗਸ ਪਾਰਕ ਵਿਖੇ, ਜਿੱਥੇ ਵਾਰ ਮੈਮੋਰੀਅਲ ਹੈ, ਸਟੇਟ ਵਾਰ ਮੈਮੋਰੀਅਲ, ਉੱਥੇ ਇਕੱਠੇ ਹੋ ਕੇ ਅਸੀਂ ਉਹਨਾਂ ਦੀ ਇੱਕ ਯਾਦਗਾਰ, ਇੱਕ ਛੋਟਾ ਜਿਹਾ ਇਵੈਂਟ ਸਰਵਿਸ ਸਟਾਰਟ ਕਰੀਏ। ਤੇ ਇਹ ਅਸੀਂ 6 ਸਾਲ ਪਹਿਲੇ ਸਟਾਰਟ ਕੀਤਾ ਸੀ ਤੇ ਐਤਕੀ 7ਵਾਂ ਸੀਗਾ। ਹਾਂਜੀ,
ਤੇ ਕੀ ਖਾਸ ਰਿਹਾ ਇਸ ਸਾਲ?
ਐਤਕੀ ਖਾਸ ਇਹ ਰਿਹਾ ਕਿ ਪਿਛਲੇ 2 ਸਾਲਾਂ ਤੋਂ ਕੋਵਿਡ ਕਰਕੇ ਸਭ ਸਰਵਿਸਿਸ ਕਾਫੀ ਘੱਟ ਸੀਗੀਆਂ, ਲੇਕਿਨ ਅਸੀਂ ਲੱਕੀ ਰਹੇ ਕਿ ਸਾਡੀ ਸਰਵਿਸ ਕਦੀ ਰੁਕੀ ਨਹੀਂ। ਔਰ ਜਦੋਂ ਦੀ ਕੋਵਿਡ ਰਿਸਟ੍ਰਿਕਸ਼ਨਸ ਥੋੜ੍ਹੀ ਜਿਹੀ ਢਿੱਲੀ ਹੋਈਆਂ, ਸਾਨੂੰ ਜਿਹੜਾ ਬੋਟੈਨੀਕਲ ਗਾਰਡਨ ਹੈ ਕਿੰਗਸ ਪਾਰਕ ਦਾ, ਉਹਨਾਂ ਨੇ ਪਰਮਿਸ਼ਨ ਦੇ ਦਿੱਤੀ, ਔਰ RSLWA ਦੇ ਪੂਰੀ ਵਾਰਡਨਸ ਦੀ ਟੀਮ ਆਉਂਦੀ ਹੈ ਸਾਨੂੰ ਸਪੋਰਟ ਕਰਨ, ਔਰ ਮੇਨਲੀ ਪੂਰੀ ਸਰਵਿਸ ਔਰਗਨਾਈਜ਼ ਕਰਨ 'ਚ। ਤੇ ਅਸੀਂ ਐਤਕੀ ਸਾਲ ਕੌਂਸਲ ਜਨਰਲ ਆਫ ਇੰਡੀਆ ਦੇ ਸਪੋਰਟ ਨਾਲ ਕਾਫੀ ਇੰਡੀਅਨ ਡਿਫੈਂਸ ਪਰਸਨਲ ਜਿਹੜੇ ਇੱਥੇ ਹੁਣ ਸੈਟਲਡ ਨੇ ਵੈਸਟਰਨ ਆਸਟ੍ਰੇਲੀਆ 'ਚ, ਉਹਨਾਂ ਨੇ ਵੀ ਹਿੱਸਾ ਲਿਆ। ਤੇ ਤਕਰੀਬਨ ਐਤਕੀ 100 ਦੇ ਲਗਭਗ ਸੰਗਤ ਇਕੱਠੀ ਹੋਈ ਸੀ ਜਿਨ੍ਹਾਂ ਨੇ ਕਿ ਇਹ ਇਵੈਂਟ ਵਿੱਚ ਹਿੱਸਾ ਲਿਆ।
ਹਾਂਜੀ ਜੀ, ਤੇ ਵੈਸਟਰਨ ਆਸਟ੍ਰੇਲੀਆ ਸੂਬੇ ਦੇ ਵਿੱਚ ਤੁਹਾਡੇ ਹਿਸਾਬ ਨਾਲ ਹੁਣ ਇਸ ਸਮੇਂ ਕਿੰਨੇ ਕੁ ਇੰਡੀਅਨ ਐਨਜ਼ੈਕ ਸੀਗੇ?
ਵੈਸਟਰਨ ਆਸਟ੍ਰੇਲੀਆ ਐਨਜ਼ੈਕ, ਵੈਸਟਰਨ ਆਸਟ੍ਰੇਲੀਆ 'ਚ 2 ਕੀ ਲੱਭੇ ਨੇ ਹਾਲੀ, ਔਰ ਦੋਵੇਂ ਸ਼ਹੀਦ ਹੋਏ ਸੀਗੇ
ਜੀ।
ਔਰ ਇੱਕ ਮਿਸਟਰ ਨਯਨ ਸਿੰਘ ਸੈਲਾਨੀ ਜਿਹੜੇ ਸੀ, ਇਹ ਸੀ ਹਿਮਾਚਲ ਪ੍ਰਦੇਸ਼, ਜਿਹੜਾ ਕਿ ਉਸ ਟਾਈਮ ਪੰਜਾਬ ਹੀ ਸੀਗਾ, ਔਰ ਉਹ 1917 'ਚ ਸ਼ਹੀਦ ਹੋਏ ਸੀਗੇ। ਔਰ ਦੂਸਰੇ ਸੀਗੇ ਮਿਸਟਰ ਚਾਰਲਸ ਹੈਨਰੀ ਫੇਅਰਬੀਅਰਡ, ਜਿਹੜੇ ਕਿ ਕਿਰਕੀ ਤੋਂ ਸੀਗੇ, ਮਹਾਰਾਸ਼ਟਰ ਤੋਂ, ਤੇ ਉਹ ਵੀ ਸ਼ਹੀਦ ਹੋਏ ਸੀ। ਔਰ ਚਾਰਲਸ ਫੇਅਰਬੀਅਰਡ ਦੀ ਖਾਸੀਅਤ ਇਹ ਹੈ ਕਿ ਜਿਹੜੀ ਗਲੀਪੁਲੀ ਦੀ ਲੈਂਡਿੰਗ ਹੈ ਉਹ ਹੋਈ ਸੀ 25 ਅਪ੍ਰੈਲ 1915 'ਚ, ਔਰ ਇਹਨਾਂ ਨੇ ਸ਼ਹੀਦੀ ਪਾਈ ਸੀ 4 ਮਈ 1915 'ਚ, ਮਤਲਬ ਕਿ ਵਿਦਿਨ 9-10 ਡੇਜ਼, 10 ਦਿਨਾਂ ਦੇ ਅੰਦਰ ਅੰਦਰ, ਜਿਹੜੇ ਕਿ ਇਨੀਸ਼ੀਅਲ ਜਿਹਨਾਂ ਨੇ ਲੈਂਡ ਕੀਤਾ ਸੀ ਉਹਨਾਂ 'ਚੋਂ ਰਹੇ ਹੋਣੇ ਆ ਮਿਸਟਰ ਚਾਰਲਸ ਫੇਅਰਬੀਅਰਡ, ਔਰ ਉਹਨਾਂ ਦੀ 10 ਦਿਨ ਦੇ ਅੰਦਰ ਅੰਦਰ ਉੱਤੇ ਸ਼ਹਾਦਤ ਹੋ ਗਈ ਗਲੀਪੁਲੀ ਤੇ। ਔਰ ਜਿਹੜੇ ਮਿਸਟਰ ਨਯਨ ਸਿੰਘ ਸੈਲਾਨੀ ਸੀਗੇ, ਇਹਨਾਂ ਦੀ ਡੈਥ ਹੋਈ ਸੀ ਬੈਲਜੀਅਮ 'ਚ। ਹਾਂਜੀ
ਜੀ, ਤੇ ਜਿਹੜਾ ਤੁਸੀਂ ਇਵੈਂਟ ਕਰਵਾ ਕੇ ਹਟੇ ਹੋ ਉਹਦੇ ਵਿੱਚ ਫਿਰ ਕੀ ਕੁਝ ਦੇਖਣ ਨੂੰ ਮਿਲਿਆ, ਕੀ ਕੁਝ ਹੋਇਆ ਉਹਦੇ ਵਿੱਚ?
ਉੱਥੇ ਅਸੀਂ ਕਰਦੇ ਆ ਕਿ ਆਰਐਸਐਲ ਵਾਲੇ ਜਿਹੜਾ ਮੈਮੋਰੀਅਲ ਹੈ ਉੱਥੇ ਦੋ ਫਲੈਗ ਪੋਸਟ ਹੈਗੇ ਨੇ, ਇੱਕ ਤੇ ਆਸਟ੍ਰੇਲੀਅਨ ਫਲੈਗ ਔਰ ਇੱਕ ਤੇ ਇੰਡੀਅਨ ਫਲੈਗ, ਇਹ ਹਮੇਸ਼ਾ ਆਉਂਦੇ ਆ। ਤੇ ਅਸੀਂ ਫਿਰ ਪ੍ਰੋਪਰ ਜਿੱਦਾਂ ਗਿਆਨੀ ਜੀ ਜਾ ਕੇ ਅਰਦਾਸ ਕਰਕੇ ਔਰ ਦੇ ਸ਼ਿਵਾ ਵਰਮੋਹੇ ਦਾ ਗੀਤ ਗਾ ਕੇ ਅਸੀਂ ਉਹਨੂੰ ਸਟਾਰਟ ਕਰਦੇ ਹਾਂ। ਉਸ ਤੋਂ ਉਪਰੰਤ ਰੀਥ ਲਿੰਗ ਸੈਰੇਮਨੀ ਹੁੰਦੀ ਹੈ, ਦੋਵੇਂ ਇੱਥੇ ਗੁਰੂ ਘਰ ਨੇ ਉਹ, ਤੇ ਜਿਹੜੇ ਮਿਨਿਸਟਰ ਨੇ ਵੈਟਰਨ ਅਫੇਅਰਸ ਦੇ ਮਿਨਿਸਟਰ, ਕੌਂਸਲ ਕੌਂਸਲ ਜਨਰਲ ਆਫ ਇੰਡੀਆ, ਮੇਅਰ ਆਫ ਪਰਥ ਔਰ ਹੋਰ ਇੱਕ ਦੋ ਜਿਹੜੇ ਪ੍ਰੋਮੀਨੈਂਟ ਇੰਡੀਅਨ ਓਰੀਜਨ ਦੇ ਪੋਲੀਟੀਸ਼ੀਅਨਸ ਨੇ ਉਹ ਵੀ ਸ਼ਾਮਿਲ ਹੁੰਦੇ ਆ, ਪਲੱਸ ਆਪਣੇ ਦੋਵੇਂ ਗੁਰੂ ਘਰ ਤੇ ਹੈ ਹੀ ਨੇ। ਤੇ ਉਹਦੇ ਬਾਅਦ ਸਪੀਚਸ ਹੁੰਦੀਆਂ ਔਰ ਰੀਥ ਲਿੰਗ ਦੇ ਬਾਅਦ ਜਿਹੜੀ ਖਾਸ ਗੱਲ ਇੱਥੇ ਹੈ ਕਿ ਇਸ ਸੈਰੇਮਨੀ 'ਚ ਹਮੇਸ਼ਾ ਜਿਹੜੀ ਇੱਥੋਂ ਦੀ ਰੋਇਲ ਵੈਸਟ ਆਸਟ੍ਰੇਲੀਅਨ ਰੈਜੀਮੈਂਟ ਹੈ ਉਹਨਾਂ ਦਾ ਕਮਾਂਡਿੰਗ ਆਫਿਸਰ ਜਾਂ ਉਹਨਾਂ ਦਾ ਜਿਹੜਾ ਕੋਈ ਡਿਪਿਊਟ ਕਰਦੇ ਨੇ ਆਫਿਸਰ, ਉਹ ਆਉਂਦੇ ਨੇ, ਉਹ ਵੀ ਰੀਥ ਲਿੰਗ ਕਰਦੇ ਔਰ ਉਹ ਵੀ ਸਪੀਚ ਕਰਦੇ, ਕਿਉਂਕਿ ਆਸਟ੍ਰੇਲੀਅਨ ਆਰਮੀ ਦਾ ਕਸਟਮ ਇਹ ਹੈ, ਉਹਨਾਂ ਦਾ ਲਾਅ ਵੀ ਕਹਿ ਲਈਏ, ਜਦੋਂ ਵੀ ਕਿਸੇ ਵੀ ਪੁਰਾਣੇ ਸ਼ਹੀਦ ਦੀ ਕੋਈ ਰਿਮੈਂਬਰੈਂਸ ਸਰਵਿਸ ਹੁੰਦੀ ਹੈ ਤਾਂ ਉਹ ਯੂਨਿਟ ਉਹ ਰੈਜੀਮੈਂਟ ਜ਼ਰੂਰ ਪਾਰਟਿਸਪੇਟ ਕਰਦੀ ਹੈ। ਔਰ ਇਹ ਦੋ ਚੂੰਕਿ ਦੋਵੇਂ ਇੱਕ ਸੀਗੇ 44th ਬਟਾਲੀਅਨ ਤੋਂ ਮਿਸਟਰ ਨਯਨ ਸੈਲਾਨੀ ਤੇ ਇਹ ਸੀਗੇ ਮਿਸਟਰ ਚਾਰਲਸ ਹੈਨਰੀ ਬੀਅਰ 16th ਬਟਾਲੀਅਨ ਤੋਂ, ਤੇ ਦੋਵੇਂ ਬਟਾਲੀਅਨ ਅੱਜ ਦੀ ਡੇਟ 'ਚ ਰੋਇਲ ਵੈਸਟ ਆਸਟ੍ਰੇਲੀਅਨ ਰੈਜੀਮੈਂਟ ਦੇ ਨਾਂ 'ਤੇ ਹੈਗੀ ਹੈ। ਅਤੇ ਉਹਨਾਂ ਦੇ ਕਮਾਂਡਿੰਗ ਆਫਿਸਰ ਜਾਂ ਉਹਨਾਂ ਦਾ ਕੋਈ ਵੀ ਆਫਿਸਰ ਇੱਥੇ ਸ਼ਾਮਿਲ ਹੁੰਦਾ ਹੈ ਤਾਂ ਉਹ ਵੀ ਫਿਰ ਟ੍ਰੈਡੀਸ਼ਨ ਮੇਨਟੇਨ ਕਰਦੇ ਆ ਕਿ ਪਰੂਫ ਹੋ ਜਾਂਦਾ ਕਿ ਜੋ ਅਸੀਂ ਇਵੈਂਟ ਕਰ ਰਹੇ ਹਾਂ ਇਹ ਗੌਰਮੈਂਟ ਅਪਰੂਵਡ ਹੈ, ਗੌਰਮੈਂਟ ਸਪੋਰਟਡ ਹੈ, ਔਰ ਜਿਹੜੇ ਕਿ ਆਰਐਸਐਲ ਵਾਲੇ ਹੈ ਜਿਨ੍ਹਾਂ ਨੇ ਕਿ ਅਪਰੂਵਲ ਦਿੱਤੀ ਹੈ ਕਿ ਉਹ ਪਹਿਲੇ ਚੈੱਕ ਕਰਦੇ ਆ ਸਾਰੇ ਕਿ ਤੁਹਾਡੇ ਜਿਹੜੇ ਰਿਕਾਰਡਸ ਵਗੈਰਾ ਸਹੀ ਨੇ ਤਾਂ ਜਾ ਕੇ ਇਹ ਸਰਵਿਸ ਹੋ ਸਕਦੀ ਹੈ। ਸੋ ਇਸ ਕਰਕੇ ਆਰਐਸਐਲ ਦਾ ਵੀ ਸਪੋਰਟ ਔਰ ਆਰਮੀ ਦਾ ਵੀ ਸਪੋਰਟ ਸਾਨੂੰ ਇਹਦੇ ਵਿੱਚ ਹੁੰਦਾ ਹੈ ਹਰ ਸਾਲ।
ਜੀ ਤਰੁਣ ਜੀ, ਜੀ ਤਰੁਣ ਜੀ, ਜਿਵੇਂ ਕਿ ਤੁਸੀਂ ਡੂੰਘਾਈ 'ਚ ਜਾ ਕੇ ਪਿੱਛੇ ਹਿਸਟਰੀ ਦੀ ਘੋਖ ਪੜਤਾਲ ਕਰਦੇ ਰਹਿੰਦੇ ਹੋ, ਪਿੱਛੇ ਜੇ ਤੁਸੀਂ ਡੂੰਘਾਰਾ ਵਿਖੇ ਜਿਹੜੇ ਲੈਜਰ ਮਿਲੇ ਸੀ ਉਹ ਵੀ ਤੁਸੀਂ ਕਮਿਊਨਿਟੀ ਦੇ ਸਾਹਮਣੇ ਲੈ ਕੇ ਆਏ ਸੀ, ਅਤੇ ਫਿਲਹਾਲ ਹੁਣ ਵੀ ਕੁਛ ਚੱਲ ਰਿਹਾ, ਕੁਛ ਇੱਦਾਂ ਦੀਆਂ ਜਾਂਚ ਪੜਤਾਲ ਹਜੇ ਵੀ ਕਰ ਰਹੇ ਹੋ?
ਹਾਂਜੀ ਹਾਂਜੀ, ਜਾਂਚ ਪੜਤਾਲ ਤੇ ਚੱਲੀ ਜਾਂਦੀ ਹੈ। ਇੱਥੇ ਇੱਕ ਏਰੀਆ ਹੈਗਾ ਪਰਥ ਟੂ ਅਗਰ ਕਾਲਗੁਰੀ ਟਰੈਵਲ ਕਰੀਏ ਤੇ ਵਿੱਚ ਆਉਂਦਾ ਵੀਟ ਬੈਲਟ ਏਰੀਆ ਕਹਿੰਦੇ ਆ, ਉੱਥੇ ਕਾਫੀ ਟਾਊਨਸ 'ਚ ਸਾਡੇ ਸਿੱਖਾਂ ਦੀ ਕੰਟਰੀਬਿਊਸ਼ਨ ਸੀਗੀ, ਕਿਉਂਕਿ ਮੈਂ ਯਾਦ ਦਵਾਦਾ ਕਿ ਜਿਹੜੇ ਵੈਸਟਰਨ ਆਸਟ੍ਰੇਲੀਆ 'ਚ ਸਿੱਖ ਆਉਂਦੇ ਸੀ ਨਾ ਉਹਨਾਂ ਨੂੰ 1945-50 ਤੱਕ ਫੈਮਿਲੀ ਲੈਣਾ ਅਲਾਊਡ ਨਹੀਂ ਸੀ ਔਰ ਨਾ ਹੀ ਇੱਥੇ ਵਿਆਹ ਕਰਨਾ ਅਲਾਊਡ ਨਹੀਂ ਸੀ। ਸੋ ਇੱਥੇ ਵੀਟ ਬੈਲਟ ਏਰੀਆ 'ਚ ਕੁਛ ਸਿੱਖਾਂ ਦੇ ਬਾਰੇ ਪਤਾ ਲੱਗਾ ਹੈ ਔਰ ਅਸੀਂ ਕੌਂਸਲ ਨਾਲ ਗੱਲਬਾਤ ਕਰ ਲਈ ਹੈ, ਅਪਰੂਵਰ ਹੋ ਚੁੱਕੀ ਹੈ। ਤੇ ਇੱਕ ਟਾਊਨ ਹੈਗਾ ਹੈ ਕੁਐਰਡਿੰਗ, ਉੱਥੇ ਗੱਲ ਕਾਫੀ ਅੱਗੇ ਵੱਧ ਚੁੱਕੀ ਹੈ ਤੇ ਅਸੀਂ ਉੱਥੇ ਹੁਣ ਪਲਾਕ ਲਗਵਾਉਣ ਜਾ ਰਹੇ ਹਾਂ। ਜਿਹੜੇ ਉਸ ਪਿੰਡ ਦੇ ਸਿੱਖ ਸੀਗੇ ਵਸਨੀਕ ਉਹਨਾਂ ਦੇ ਬਾਰੇ, ਉਹਨਾਂ ਦੇ ਰਿਕਾਰਡਸ, ਉਹਨਾਂ ਦੀ ਹਿਸਟਰੀ ਬੁੱਕਸ ਜੋ ਡਾਕੂਮੈਂਟਸ ਨੇ ਉਹੀ ਕੱਢ ਕੇ ਉਹਨਾਂ ਨੂੰ ਦਿਖਾਏ ਨੇ, ਉਹਨਾਂ ਨੇ ਸ਼ੇਅਰ ਕੀਤੇ ਆ ਤੇ ਅਪਰੂਵਲ ਮਿਲੀ ਹੋਈ ਹੈ। ਹੁਣ ਕੌਂਸਲ ਜਦੋਂ ਵੀ ਰੈਡੀ ਹੋ ਜਾਏਗੀ ਤੇ ਅਸੀਂ ਇੱਥੇ ਸਿੱਖ ਐਸੋਸੀਏਸ਼ਨ ਵੱਲੋਂ ਉੱਥੇ ਜਾ ਕੇ ਇੱਕ ਪਲਾਕ ਲਗਾਵਾਂਗੇ। ਇਸ ਤਰ੍ਹਾਂ ਹੀ ਜਿਹੜੇ ਡੋਂਗਰਾ 'ਚ ਵੀ ਲੈਜਰ ਮਿਲੇ ਆ ਤੇ ਡੋਂਗਰਾ ਦੇ ਕੌਂਸਲ ਨਾਲ ਵੀ ਗੱਲ ਹੋ ਗਈ ਹੈ, ਉਹਦੇ ਬਾਅਦ ਅਸੀਂ ਡੋਂਗਰਾ ਵੀ ਇਸ ਤਰ੍ਹਾਂ ਸਿੱਖਾਂ ਦੀ ਹਿਸਟਰੀ ਤੇ ਉੱਥੇ ਕਾਮਨ ਪਲੇਸ ਤੇ ਜਿਹੜੀ ਕਿ ਮੋਸਟ ਵਿਜ਼ੀਬਲ ਸਪੋਟ ਹੋਏਗਾ ਟਾਊਨ 'ਚ, ਉੱਥੇ ਪਲਾਕ ਲਗਾਵਾਂਗੇ। ਸੇ ਤਾਂ ਕਿ ਜਿਹੜਾ ਵੀ ਜਾਏ ਉਸ ਟਾਊਨ 'ਚ ਤੇ ਇਹ ਪਰਮਾਨੈਂਟ ਚੀਜ਼ਾਂ ਹੋ ਜਾਣ, ਇੱਕ ਵਾਈਡਰ ਕਮਿਊਨਿਟੀ ਨੂੰ, ਹਰ ਆਸਟ੍ਰੇਲੀਅਨ ਨੂੰ ਜਾਂ ਹਰ ਟੂਰਿਸਟ ਨੂੰ ਵੀ ਪਤਾ ਲੱਗੇ ਕਿ ਸਿੱਖ ਕਿੰਨੇ ਪੁਰਾਣੇ ਨੇ ਔਰ ਕਿੰਨੇ ਜ਼ਿਆਦਾ ਐਕਟਿਵ ਸੀਗੇ ਸੋਸ਼ਲੀ। ਜਿਸ ਤਰ੍ਹਾਂ ਕਿ ਇਹ ਵੀਟ ਬੈਲਟ ਸੀਗੇ, ਇਹ ਜ਼ਿਆਦਾ ਫਾਰਮਰ ਸੀਗੇ ਔਰ ਫਾਰਮਿੰਗ ਦੇ ਇਲਾਵਾ ਉਹ ਕਿਉਂਕਿ ਇੰਨੇ ਵੈਲ ਆਫ ਉਸ ਟਾਈਮ ਨਹੀਂ ਸੀਗੇ ਤੇ ਕਈਆਂ ਨੇ ਹੌਕਰਸ ਦਾ ਵੀ ਕੰਮ ਕਰਦੇ ਸੀ, ਆਪਣੇ ਘੋੜੇ ਵਾਲੇ ਗੱਡੇ ਰੱਖੇ ਹੋਏ ਸੀ, ਪਿੰਡਾਂ 'ਚ ਜਾ ਕੇ ਸਮਾਨ ਵੇਚਦੇ ਸੀਗੇ ਤੇ ਜਦੋਂ ਵਾਢੀ ਦਾ ਸੀਜ਼ਨ ਆਉਂਦਾ ਸੀ ਉਦੋਂ ਜਾ ਕੇ ਐਜ਼ ਏ ਲੇਬਰ ਵੀ ਕੰਮ ਕਰਦੇ ਸੀਗੇ
ਜੀ।
ਫਿਰ ਉਸ ਤੋਂ ਇਲਾਵਾ ਹਾਲੀ ਇੱਕ ਚੀਜ਼ ਪਿੱਛੇ ਕੀ ਪਤਾ ਲੱਗੀ ਸੀ, ਲੇਕਿਨ ਕੋਵਿਡ ਕਰਕੇ ਅਸੀਂ ਜ਼ਿਆਦਾ ਅੱਗੇ ਉਸ ਆਰਟੀਫੈਕਟ ਕਹਿ ਲਈਏ ਤੇ ਅਲੀ ਅੱਗੇ ਨਹੀਂ ਵਧੇ, ਸਾਨੂੰ ਇੱਕ ਉੱਥੇ ਬੰਦੂਕ ਲੱਭੀ ਹੈ ਇੱਕ ਫਾਰਮਰ ਦੇ ਕੋਲ ਜਿਹੜੇ ਉਸ ਵੀਟ ਬੈਲਟ 'ਚ ਫਾਰਮਰ ਸਿੱਖ ਸੀਗੇ ਉਹ ਕਿਸੇ ਲੇਡੀ ਕੋਲੋਂ ਇੰਗਲਿਸ਼ ਸਿੱਖਦੇ ਹੁੰਦੇ ਸੀਗੇ। ਉਹ ਲੇਡੀ ਉਹਨਾਂ ਨੂੰ ਇੰਗਲਿਸ਼ ਲੈਂਗੁਏਜ ਸਿਖਾਉਂਦੀ ਸੀ ਅਤੇ ਜਿਹੜੇ ਉਸ ਏਰੀਆ ਦੇ ਉਸ ਵੀਟ ਬੈਲਟ ਏਰੀਆ ਦੇ ਕੁਆਰੀਡਿੰਗ ਦੇ ਆਸ ਪਾਸ ਦੇ ਜਿਹੜੇ ਫਾਰਮਰ ਸੀਗੇ ਉਹ ਜਦੋਂ 45-44 ਦੇ ਆਸ ਪਾਸ ਕੁਛ ਦੀ ਡੈਥ ਹੋ ਗਈ ਬਾਕੀ ਇੰਡੀਆ ਵਾਪਸ ਚਲੇ ਗਏ। ਉਹ ਜਾਣ ਲੱਗੇ ਉਹਨਾਂ ਨੇ ਇੱਕ ਨੇ ਆਪਣੇ ਹੱਥ ਨਾਲ ਇੱਕ ਬੰਦੂਕ ਬਣਾਈ ਸੀ, ਬੜੀ ਟਿਪੀਕਲ ਬੰਦੂਕ ਹੈ, ਔਰ ਉਹ ਬੰਦੂਕ ਉਸ ਲੇਡੀ ਨੂੰ ਗਿਫਟ ਕਰਕੇ ਚਲੇ ਗਏ ਸੀ। ਉਸ ਲੇਡੀ ਦੇ ਜਿਹੜੇ ਡਿਸੈਂਡੈਂਟਸ ਨੇ ਉਹਨਾਂ ਨੇ ਆਪਣੇ ਘਰ ਸ਼ੋਰੂਮ ਸ਼ੀਸ਼ੇ 'ਚ ਫਰੇਮ ਕਰਾ ਕੇ ਉਹ ਬੰਦੂਕ ਰੱਖੀ ਹੋਈ ਹੈ। ਉਹ ਬੰਦੂਕ ਬੜੀ ਟਿਪੀਕਲ ਹੈ, ਇਹ ਵੀ ਮੈਂ ਤੁਹਾਡੇ ਸਰੋਤਾਂ ਨਾਲ ਸਾਂਝੇ ਕਰ ਲੈਣ ਕਿ ਉਹ ਵੀ ਗੂਗਲ ਤੇ ਸਰਚ ਕਰ ਲੈਣ। ਉਸ ਬੰਦੂਕ ਦਾ ਨਾਂ ਹੁੰਦਾ ਜਜ਼ੇਲ, ਜੇ ਤੋਂ ਸਟਾਰਟ ਹੁੰਦਾ, JEZAIL, ਸਪੈਲਿੰਗ ਫਰਕ ਵੀ ਹੋ ਸਕਦੇ ਨੇ। ਇਹ ਜਜ਼ੇਲ ਇੱਕ ਗਨ ਹੁੰਦੀ ਹੈ ਜਿਹੜੀ ਕਿ ਆਰਮੀ ਵਾਸਤੇ ਨਹੀਂ ਹੁੰਦੀ ਲੇਕਿਨ ਇੰਡੀਵਿਜੁਅਲ ਵਾਸਤੇ ਬਣਦੀ ਹੈ। ਇਟ ਇਜ਼ ਨਾਟ ਮੈਨੂਫੈਕਚਰਡ ਇਨ ਅ ਫੈਕਟਰੀ ਐਸ ਸੱਚ ਕਹਿ ਲਈਏ, ਇਹ ਟੇਲਰ ਮੇਡ ਗਨ ਹੁੰਦੀ ਹੈ। ਔਰ ਜਿਸ ਤਰ੍ਹਾਂ ਰਾਈਫਲ ਮੋਢੇ ਦੇ ਸਪੋਰਟ ਨਾਲ ਚਲਾਈ ਜਾਂਦੀ ਹੈ, ਇਹ ਮੋਢੇ ਦੇ ਥੱਲੇ ਆਮ ਪਿੱਠ 'ਚ ਫਿੱਟ ਹੁੰਦੀ ਹੈ। ਜਿਸ ਤਰ੍ਹਾਂ ਬੰਦੇ ਦਾ ਸਾਈਜ਼ ਹੈ ਉਹਦਾ, ਉਹਦੇ ਆਮ ਪਿੱਠ ਹੈ, ਸ਼ੋਲਡਰ ਦੇ ਥੱਲੇ ਉੱਥੇ ਬੰਦੂਕ ਫਿੱਟ ਹੁੰਦੀ ਹੈ। ਤੇ ਉਹ ਬੰਦੂਕ ਦੇ ਉੱਤੇ ਜਿੰਨੀ ਵੀ ਉਹਦਾ ਘੋੜਾ ਹੈ, ਟਰਿਗਰ ਹੈ, ਉਹਦੀ ਬੈਰਲ ਹੈ, ਉਹਦੇ ਅੱਗੇ ਮਾਰਕਰ ਹੈ, ਜਾਂ ਜਿੰਨਾ ਪਿੱਤਲ ਦਾ ਸਮਾਨ ਲੱਗਾ, ਉਹ ਸਾਰਾ ਹੱਥੀ ਬਣਾਇਆ ਹੋਇਆ ਸਿੱਖਾਂ ਨੇ, ਔਰ ਉਹ ਬੰਦੂਕ ਪਈ ਹੋਈ ਹੈ। ਤੇ ਜਿਸ ਤਰ੍ਹਾਂ ਹੁਣ ਅਸੀਂ, ਤੁਸੀਂ ਹੁਣੇ ਮੈਂਸ਼ਨ ਕੀਤਾ ਲੇਜਰ, ਪਤਾ ਲੱਗੇ ਨੇ ਲੇਜਰ ਦੀ ਸਟੋਰੀ ਅਸੀਂ ਐਕਸਪੈਂਡ ਜਦੋਂ ਹੋ ਜਾਏਗੀ ਜਿੰਨੀ ਅਸੀਂ ਕਰ ਸਕਦੇ ਹਾਂ, ਉਹਦੇ ਬਾਅਦ ਅਸੀਂ ਇਸ ਜਜ਼ੇਲ ਤੇ ਕੰਮ ਕਰਾਂਗੇ। ਤੇ ਆਪ ਸਰੋਤਾਂ ਨੂੰ ਮੇਰੀ ਬੇਨਤੀ ਹੈ ਕਿ ਥੋੜਾ ਜਿਹਾ ਗੂਗਲ ਤੇ ਸਰਚ ਕਰ ਰਹੇ ਜਜ਼ੇਲ, ਤੁਹਾਨੂੰ ਉਹਦੀ ਉਹ ਪਤਾ ਲੱਗ ਜਾਏਗੀ ਸ਼ੇਪ ਕੈਸੀ ਹੁੰਦੀ ਹੈ। ਪਰ ਇਹ ਸ਼ੇਪ ਦੀ ਬੰਦੂਕ ਤੁਸੀਂ ਸ਼ਾਇਦ ਦੇਖੀ ਹੋਏਗੀ ਜਦੋਂ ਸਾਰਾ ਗੜੀ ਦੀ ਲੜਾਈ ਹੋ ਰਹੀ ਸੀ, ਜਿਹੜੇ ਅਫਗਾਨਸ ਯੂਜ਼ ਕਰ ਰਹੇ ਸੀ ਨਾ, ਉਹਨਾਂ ਕੋਲ ਨਾਰਮਲ ਰਾਈਫਲਸ ਵੀ ਸੀਗੀਆਂ, ਇਹ ਜਜ਼ੇਲਸ ਵੀ ਸੀਗੀਆਂ। ਸਾਡੇ ਸਿੱਖ ਇਤਿਹਾਸ ਚ ਪੁਰਾਤਨ ਫੋਟੋਆਂ ਚ ਵੀ ਤੁਹਾਨੂੰ ਕਿਤੇ ਕਿਤੇ ਮਿਲੇਗੀ ਇਹ ਜਜ਼ੇਲ। ਇਹ ਬੰਦੂਕ ਸਾਨੂੰ ਇੱਥੇ ਵੀਟ ਬੈਲਟ ਚ ਲੱਭੀ ਹੈ, ਆਉਣ ਵਾਲੇ ਟਾਈਮ ਚ ਇੱਥੇ ਵੀ ਅਸੀਂ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਔਰ ਆਪ ਜੀ ਨਾਲ ਸ਼ੇਅਰ ਕਰਾਂਗੇ।
ਜੀ ਜ਼ਰੂਰ, ਸਾਨੂੰ ਇੰਤਜ਼ਾਰ ਰਹੇਗਾ ਤੁਹਾਡੇ ਤੋਂ ਨਵੀਂ ਜਾਣਕਾਰੀ ਸੁਣਨ ਦਾ। ਤੇ ਜਾਂਦੇ ਜਾਂਦੇ ਕੋਈ ਖਾਸ ਸੁਨੇਹਾ ਜੋ ਤੁਸੀਂ ਦੇਣਾ ਚਾਹੁੰਦੇ ਹੋਵੋ?
ਹਾਂ, ਸੁਨੇਹਾ ਇਹੀ ਹੈ ਕਿ ਆਸਟ੍ਰੇਲੀਆ 'ਚ ਸਾਡੀ ਸਿੱਖਾਂ ਦੀ ਜਿਹੜੀ ਹਿਸਟਰੀ ਹੈ ਇੰਨੀ ਪੁਰਾਣੀ ਹੈ ਔਰ ਇੰਨੀ ਇੰਪੋਰਟੈਂਟ ਹੈ, ਇੰਨੀ ਕਰੂਸ਼ੀਅਲ ਹੈ, ਵਾਈਟਲ ਕਹਿ ਲਈਏ, ਕਿ ਸਾਨੂੰ ਉਸ ਨੂੰ ਐਕਸਪੈਂਡ ਕਰਨਾ ਬਹੁਤ ਜ਼ਰੂਰੀ ਹੈ। ਠੀਕ ਹੈ, ਸਾਡਾ ਨੰਬਰ ਥੋੜ੍ਹਾ ਹੈ, ਬਟ ਸਾਡੇ ਜਿਹੜੇ ਐਨਸੈਸਟਰ ਜਿਹੜੇ ਵੀ ਆਏ ਸੀ ਉਹਨਾਂ ਨੇ ਜਿਹੜੇ ਕੰਮ ਕੀਤੇ ਹੈ, ਉਹਨਾਂ ਦੀ ਜਿਹੜੀ ਅਚੀਵਮੈਂਟਸ ਨੇ ਉਹ ਬਹੁਤ ਬਹੁਤ ਯੂਨੀਕ ਨੇ
ਜੀ।
ਔਰ ਉਸ ਯੂਨੀਕਨੈਸ ਦੇ ਥਰੂ ਇੱਕ ਸਿੱਖ ਦਾ ਅੱਜ ਦੀ ਡੇਟ 'ਚ ਕੈਸੀ ਆਈਡੈਂਟੀਟੀ ਹੈ ਉਹਨੂੰ ਸਾਨੂੰ ਉਭਾਰਨਾ ਹੈ। ਔਰ ਜਿਸ ਤਰੀਕੇ ਦੇ ਹਾਲਾਤ ਬਣਦੇ ਪਏ ਨੇ ਬਾਕੀ ਇਸ਼ੂਜ਼ ਕਰਕੇ, ਸਾਡੇ ਸਿੱਖਾਂ ਕੋਲ ਹਾਲੇ ਵੀ ਇੱਕ ਓਪਰਚੁਨਿਟੀ ਹੈ ਕਿ ਇੱਥੇ ਸਿਰਫ ਆਪਣੇ ਆਸਟ੍ਰੇਲੀਅਨ ਹਿਸਟਰੀ ਤੇ ਬੇਸ ਤੇ ਆਪਣੀ ਜਿਹੜੀ ਅਚੀਵਮੈਂਟਸ ਹੈ, ਜਿਸ ਤਰ੍ਹਾਂ ਕਿ ਤੁਸੀਂ ਐਨਜ਼ੈਕ ਦੀ ਗੱਲ ਕਰ ਰਹੇ ਹੋ, ਤੁਹਾਡੇ ਨਾਲ ਇੱਕ ਸਾਂਝੀ ਸ਼ੇਅਰ ਕਰਦਾ ਕਿ ਆਸਟ੍ਰੇਲੀਆ ਦੀ ਆਰਮੀ ਪਹਿਲੀ ਵਾਰ ਕਿਸੇ ਮਿਲਟਰੀ ਐਕਸਪੀਡੀਸ਼ਨ ਤੇ ਗਈ ਸੀ, ਉਹ ਗਈ ਸੀ 1885 ਚ ਨਿਊ ਸਾਊਥ ਵੇਲਸ ਸਿਡਨੀ ਤੋਂ ਰੈਜੀਮੈਂਟ ਗਈ ਸੀ ਸੁਦਾਨ ਅਫਰੀਕਾ ਚ, ਉੱਥੇ ਇੰਡੀਅਨ ਆਰਮੀ ਤੋਂ ਵੀ ਸਿੱਖ ਰੈਜੀਮੈਂਟ ਉੱਥੇ ਸੀਗੀ। ਤੇ ਆਸਟ੍ਰੇਲੀਅਨ ਆਰਮੀ ਔਰ ਸਿੱਖ ਰੈਜੀਮੈਂਟ ਦਾ ਐਸੋਸੀਏਸ਼ਨ 1885 ਤੋਂ ਸਟਾਰਟ ਹੁੰਦਾ ਹੈ ਮੇਰੇ ਅਕੋਰਡਿੰਗਲੀ। ਤੁਹਾਡੇ ਮੈਲਬਰਨ ਵਿਖੇ, ਇਹ ਸਾਡੇ ਵਿਕਟੋਰੀਆ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ 1888 ਚ ਤਕਰੀਬਨ 400-500 ਸਿੱਖਾਂ ਨੇ ਗੌਰਮੈਂਟ ਨਾਲ ਕੋਰਸਪੋਂਡੈਂਸ ਕੀਤੀ ਸੀ ਕਿ ਇੱਕ ਆਸਟ੍ਰੇਲੀਅਨ ਸਿੱਖ ਰੈਜੀਮੈਂਟ ਬਣਾਈ ਜਾਏ। ਅੱਜ ਵੀ ਕਿਸੇ ਵਰਲਡ 'ਚ ਆਊਟਸਾਈਡ ਇੰਡੀਆ ਸਿੱਖ ਰੈਜੀਮੈਂਟ ਨਹੀਂ ਹੈਗੀ, ਔਰ ਤੁਹਾਡੇ ਮੈਲਬਰਨ 'ਚ ਇਹ ਕੰਮ ਹੋ ਚੁੱਕਾ ਹੈ 140 ਸਾਲ ਪਹਿਲੇ। ਸੋ ਉਹ ਚੀਜ਼ਾਂ ਵੀ ਬੜੀ ਇੰਪੋਰਟੈਂਟ ਹੈ ਕਿ ਅਸੀਂ ਲੈ ਕੇ ਆਈਏ। ਐਨਜ਼ੈਕ ਆਉਂਦੇ ਆਉਂਦੇ ਤੇ ਸਾਡੇ ਕਈ ਇਸਤੇ ਵੈਸਟਰਨ ਆਸਟ੍ਰੇਲੀਆ 'ਚ ਇੱਕ ਬਿਸ਼ਨ ਸਿੰਘ ਕਰਕੇ ਹੁੰਦੇ ਸੀ 1899-1900 ਤੇ ਵੈਸਟਰਨ ਆਸਟ੍ਰੇਲੀਆ ਤੋਂ ਜਦੋਂ ਆਰਮੀ ਗਈ ਅਫਰੀਕਾ ਲੜਨ ਵਾਸਤੇ, ਬੋਰ ਵਾਰ ਸਾਊਥ ਅਫਰੀਕਾ, ਉਦੋਂ 'ਚ ਵੀ ਉਹ ਸ਼ਾਮਿਲ ਹੋਣਾ ਚਾਹੁੰਦੇ ਸੀਗੇ। ਉਹ ਇੱਥੇ ਆਪਣੇ ਸਾਰੇ ਮੈਡਲਸ ਵਗੈਰਾ ਲਾ ਕੇ ਰਿਕਰੂਟਮੈਂਟ ਵਾਸਤੇ ਗਏ ਸੀ, ਬਟ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਏਜ ਕਾਫੀ ਹੋ ਚੁੱਕੀ ਸੀ, ਕਿਉਂਕਿ ਉਹਨਾਂ ਦੇ ਜਦੋਂ ਰਿਕਾਰਡ ਪੜ੍ਹਦੇ ਆ ਪਤਾ ਲੱਗਦਾ ਕਿ ਉਹ ਇਜਿਪਟ ਵੀ ਲੜਾਈ ਕਰ ਚੁੱਕੇ ਸੀ, ਕੰਧਾਰ ਚ ਵੀ ਜਾ ਚੁੱਕੇ ਸੀ, ਉਹ ਸ਼ੰਘਾਈ ਚ ਵੀ ਸੀਗੇ, ਉਹ ਹੋਂਗਕੋਂਗ ਚ ਵੀ ਸੀਗੇ, ਬਰਮਾ ਚ ਵੀ ਸੀਗੇ, ਉਹਦੇ ਬਾਅਦ ਉਹ ਆਸਟ੍ਰੇਲੀਆ ਚ ਸੀਗੇ 1900 ਚ। ਸੋ 1900 ਹੀ ਵਾਸ ਸੈਟਲਡ ਇਨ ਆਸਟ੍ਰੇਲੀਆ, ਬਟ ਇੰਨੇ ਕੰਟਰੀਜ਼ ਦਾ ਉਹਨਾਂ ਨੂੰ ਮਿਲਟਰੀ ਐਕਸਪੋਜਰ ਸੀਗਾ
ਜੀ।
ਸੋ ਕੈਸੇ ਕੈਸੇ ਸਾਡੇ ਲੋਕ ਆਏ ਸੀ, ਔਰ ਸਾਰੇ ਮੈਂ ਫਿਰ ਦੱਸਦਾ ਇੰਗਲਿਸ਼ ਦੇ ਟੈਸਟ ਪਾਸ ਕਰਕੇ ਆਉਂਦੇ ਸੀ। ਅੱਜ ਅਗਰ ਅਸੀਂ ਕਹਿੰਦੇ ਹਾਂ ਕਿ IELTS ਪਾਸ ਕਰਕੇ ਆਏ ਹਾਂ, ਤੇ 120 130 140 ਸਾਲ ਪਹਿਲੇ ਵੀ ਜਿਹੜੇ ਸਾਡੇ ਵੱਡੇ ਵਡੇਰੇ ਐਂਸੈਸਟਰਸ ਆਏ ਸੀ, ਉਹਨਾਂ ਨੇ ਵੀ ਇਸ ਤਰ੍ਹਾਂ ਪ੍ਰੋਪਰ ਡਾਕੂਮੈਂਟਸ ਲਗਾ ਕੇ ਇੱਕ ਲੈਂਗੁਏਜ, ਇੱਕ ਪਰਟੀਕੂਲਰ ਲੈਵਲ ਆਫ ਐਜੂਕੇਸ਼ਨ ਹੀ ਕਹਿ ਲਈਏ ਉਹਨੂੰ, ਪ੍ਰੂਵ ਕਰਕੇ ਫਿਰ ਆਸਟ੍ਰੇਲੀਆ 'ਚ ਆਏ ਸੀ। ਤੇ ਸਾਨੂੰ ਬੜਾ ਮਾਣ ਹੋਣਾ ਚਾਹੀਦਾ, ਔਰ ਉਹਨਾਂ ਦੀ ਅਚੀਵਮੈਂਟਸ ਨੂੰ ਅਸੀਂ ਹਾਈਲਾਈਟ ਕਿਉਂ ਕਰੀਏ, ਕਿਉਂ ਅਸੀਂ ਨਲਾਇਕ ਰਹੀਏ ਜਾਂ ਲੇਜ਼ੀ ਰਹੀਏ ਕਿ ਉਹਨਾਂ ਨੂੰ ਅਸੀਂ ਸ਼ੇਅਰ ਨਾ ਕਰੀਏ। ਸੋ ਸਾਡਾ ਇੱਥੇ ਵੈਸਟਰਨ ਆਸਟ੍ਰੇਲੀਆ 'ਚ ਉਪਰਾਲਾ ਆ ਹੀ ਰਹਿੰਦਾ ਕਿ ਅਸੀਂ ਵੱਧ ਤੋਂ ਵੱਧ ਚੀਜ਼ਾਂ ਲੱਭੀ ਜਾਈਏ, ਰਿਸਰਚ ਕਰਕੇ ਕੱਢੀਏ ਔਰ ਸਾਰਿਆਂ ਨਾਲ ਸ਼ੇਅਰ ਕਰੀਏ
ਜੀ। ਬਿਲਕੁਲ ਤਰਨਪ੍ਰੀਤ ਜੀ, ਜਿਵੇਂ ਕਿ ਤੁਸੀਂ ਹੁਣੇ ਮੈਂਸ਼ਨ ਕੀਤਾ ਕਿ ਇੱਥੇ ਮੈਲਬਨ ਦੇ ਵਿੱਚ ਵੀ ਪੁਰਾਣਾ ਇਤਿਹਾਸ ਹੈ, ਅਸੀਂ ਇਸ ਮੁਤਲਕ ਵੀ ਤੁਹਾਡੇ ਨਾਲ ਦੁਬਾਰਾ ਤੋਂ ਵਾਰਤਾਲਾਪ ਕਰਾਂਗੇ। ਅਤੇ ਫਿਲਹਾਲ ਇਹ ਜਾਣਕਾਰੀ ਸਾਂਝੀ ਕਰਨ ਲਈ, ਇੰਨੀ ਅਨਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।